दीनन की प्रतपाल करे नित संत उबार गनी मन गारे पश पशु नग नाग नरा धप सर्व समय सबको प्रतपारे दीनन की प्रतपाल करे नित संत उबार गनी मन गारे पशु पशु नग नाग नरा धप सर्व समय सबको प्रतपारे पोखत है जल में थल में पल में कल के नहीं कर्म विचार दीन दयाल दया निद दोखन देखत है पर देत नहार असी खते बहुत कमाम दे अंत न पारावार हर जीव कृपा कर के बख्श लहो हों पापी बड गुणहंगार सो कहु टल गुर से भी है अहनिस सहज सुभाए दर्शन परस्या गुरु कै जन्म मरण दुख जाए सतनाम वाहे गुरु साहिब जीओ सूही महला चौथा कर सतवा एक ओंकार सतगुर प्रसाद तेरे कवन कवन गुण कह कह गावा तू साहिब गुणी निधाना तुमरी महिमा वर्ण न साकूं तू ठाकुर ऊच भगवाना मैं हर हर नाम धर सोई ज्यों पावै त्यों राख मेरे साहिब मैं तुझ बिन अवर न कोई रहाऊ मैं तान दीवान तू है मेरे स्वामी मैं तुझ आगे अरदास मैं होर थाऊं नाही जिस पह करूं बेनंती मेरा दुख सुख तुझ ही पास विचे धरती विचे पानी विच काष्ट अग्न तरी जाए बकरी सिंह इक तै थाए राखे मन हर जप भ्रम पौ दूर की जाए हर की वड्याई देखो संतो हो हर निमाणिया मान देवाए ज्यों धरती चरण तले ते सिर ऊपर आवै ਕਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦੇਵਾਏ। ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ, ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਸਰਬ ਕਲਾ ਸਮਰੱਥ, ਆਵਾਜ਼ ਕੱਟਿਆ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅੰਮ੍ਰਿਤ ਵੇਲੇ ਦੀਵਾਨ ਵਿੱਚ ਪਹੁੰਚ ਕੇ ਆਪ ਦੀ ਲਾਹ ਪ੍ਰਾਪਤ ਕਰ ਰਹੇ ਹੋ। ਗੁਰੂ ਰਾਮਦਾਸ ਪਿਤਾ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਬਚਨ ਸੂਹੀ ਰਾਗ ਵਿੱਚ ਇਹ ਸ਼ਬਦ ਦਰਜ ਹੈ। ਸਤਿਗੁਰੂ ਇਸ ਸ਼ਬਦ ਦੇ ਵਿੱਚ ਅਰਦਾਸ ਦੀ ਇੱਕ ਸਥਿਤੀ ਬਿਆਨ ਕਰ ਰਹੇ ਨੇ। ਅਰਦਾਸੀਆ ਕਿਵੇਂ ਉਹਦੇ ਚਰਨਾਂ ਦੀ ਟੇਕ ਰੱਖ ਕੇ ਆਪਣੀ ਸਾਰੀ ਜ਼ਿੰਦਗੀ ਦਾ ਦੁੱਖ ਸੁੱਖ ਉਹਦੇ ਹੀ ਚਰਨਾਂ ਦੇ ਉੱਤੇ ਰੱਖ ਦਿੰਦਾ ਹੈ। ਇਸ ਸ਼ਬਦ ਵਿੱਚ ਜਿੱਥੇ ਪਰਮਾਤਮਾ ਵੱਲੋਂ ਆਪਣੇ ਪਿਆਰਿਆਂ ਦੀ ਰੱਖਿਆ ਸਹਾਇਤਾ ਦੀ ਵੀ ਇੱਕ ਬਚਨ ਕੁਝ ਉਦਾਹਰਣ ਹਨ, ਉੱਥੇ ਉਸ ਜਿਹਦੀ ਰੱਖਿਆ ਪਰਮਾਤਮਾ ਨੇ ਕਰਨੀ ਹੈ ਉਸ ਦੇ ਗੁਣ ਵੀ ਦੱਸੇ ਨੇ। ਉਹਨੂੰ ਓਟ ਐਸੀ ਸਮਝ ਲੈਂਦਾ ਹੈ ਕਿ ਜਿਉਂ ਭਾਵ ਹੈ ਤਿਉਂ ਰਾਖ ਮੇਰੇ ਸਾਹਿਬ। ਕਹਿੰਦੇ ਅਰਦਾਸ ਇਸ ਤਰ੍ਹਾਂ ਕੀਤੀ ਕਿ ਜਿਵੇਂ ਤੈਨੂੰ ਚੰਗਾ ਲੱਗਦਾ ਭਾਵੇਂ ਕਿਵੇਂ ਕਰ। ਜਿਵੇਂ ਆਪਾਂ ਕਹੀਏ ਵੀ ਇਹ ਕੰਮ ਤਾਂ ਨਹੀਂ ਹੋ ਸਕਦਾ, ਕਿਸੇ ਮਿੱਤਰ ਕੋਲ ਜਾਈਏ ਉਹਨੂੰ ਕਹੀਏ ਕੋਈ ਕਾਰਜ ਕਹੀਏ ਕਰਨ ਵਾਸਤੇ, ਉਹ ਕਹੇ ਵੀ ਕੰਮ ਇਹ ਹੋ ਨਹੀਂ ਸਕਦਾ, ਇਹ ਮੇਰੇ ਵੱਸ ਦਾ ਨਹੀਂ ਹੈ, ਇਹਦੇ 'ਤੇ ਮੈਂ ਕੁਝ ਕਰ ਨਹੀਂ ਸਕਦਾ। ਅਤੇ ਅਸੀਂ ਇੱਕ ਗੱਲ ਕਹਿੰਦੇ ਹਾਂ, ਇਹ ਕਹਿੰਦੇ ਉਹ ਪਿਆਰ ਵਿੱਚ ਜਿਹਨੇ ਕੰਮ ਕਰਾਉਣਾ ਉਹ ਕਹਿੰਦਾ ਵੀ ਇਸ ਗੱਲ ਦਾ ਮੈਨੂੰ ਪਤਾ ਨਹੀਂ ਵੀ ਹੋ ਸਕਦਾ ਕਿ ਨਹੀਂ, ਪਰ ਗੱਲ ਇਹ ਹੈ ਵੀ ਇਹ ਤੁਸੀਂ ਕਰਨਾ ਹੀ ਕਰਨਾ ਹੈ। ਇਹਦਾ ਭਾਵ ਹੈ ਜਿਉਂ ਭਾਵ ਹੈ ਤਿਉਂ ਰਾਖ ਮੇਰੇ ਸਾਹਿਬ, ਜਿਵੇਂ ਵੀ ਤੈਨੂੰ ਚੰਗਾ ਲੱਗਦਾ। ਮੈਂ ਤੁਝ ਬਿਨਾਂ ਵਰਨਾ ਕੋਈ, ਤੇਰੇ ਤੋਂ ਬਿਨਾਂ ਹੋਰ ਮੈਂ ਕਿਸੇ ਨੂੰ ਕਹਿਣਾ ਨਹੀਂ, ਤੇਰੇ ਤੋਂ ਬਿਨਾਂ ਹੋਰ ਹੈ ਹੀ ਨਹੀਂ, ਕਿਹਨੂੰ ਕਹਿਣਾ, ਕੋਈ ਸਮਰੱਥ ਹੀ ਨਹੀਂ ਹੈ, ਉਹ ਤੂੰ ਹੀ ਇੱਕ ਹੈ। ਤੂੰ ਗੁਣਾਂ ਦਾ ਖਜ਼ਾਨਾ ਹੈ, ਗੁਣਾਂ ਦਾ ਨਿਦਾਨ ਹੈ, ਸ਼ਕਤੀ ਦਾ ਸੋਮਾ ਹੈ, ਅੰਤਰਜਾਮੀ ਹੈ, ਸਾਰੇ ਥਾਵਾਂ 'ਤੇ ਹੈ, ਸਰਬ ਕਲਾ ਸਮਰੱਥ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਬਚਨ ਕੀਤਾ, ਕਹਿੰਦੇ ਇਹ ਮਨ ਮੇਰਿਆ ਤੂੰ ਸਦਾ ਰਹੁ ਹਰਨਾਲੇ। ਇਹਦੇ ਵਿੱਚ ਵੀ ਇੱਕ ਟੇਕ, ਸਭ ਤੋਂ ਵੱਡਾ ਜਿਹੜਾ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵਿਧੀ ਦੱਸੀ ਗਈ, ਜੁਗਤ ਦੱਸੀ ਗਈ ਹੈ, ਸਭ ਤੋਂ ਵੱਡੀ ਜੁਗਤ ਹੈ ਗੁਰੂ ਦੀ ਓਟ 'ਤੇ ਜਿਉਣਾ, ਬਸ ਇਹ ਜੁਗਤ ਸਿੱਖੀ ਦੀ। ਬਾਕੀ ਦੀਆਂ ਸਾਰੀਆਂ ਚੀਜ਼ਾਂ ਛੋਟੀਆਂ ਛੋਟੀਆਂ ਅਸੀਂ ਕਹੀਏ, ਧਿਆਨ ਲਾਓ, ਮਨ ਜੋੜੋ, ਇਹ ਕਰੋ, ਉਹ ਕਰੋ, ਇਹ ਗੱਲਾਂ ਤਾਂ ਠੀਕ ਨੇ, ਪਰ ਜਿਹੜੀ ਸਭ ਤੋਂ ਸਰਲ ਅਤੇ ਸਿੱਧੀ ਔਰ ਕੰਮ ਦੇਣ ਵਾਲੀ ਗੱਲ ਹੈ ਸਿੱਖੀ ਵਿੱਚ, ਉਹ ਇਹ ਹੈ ਕਿ ਗੁਰੂ ਕੇ ਸਿੱਖਾ ਆਪਣੀ ਜ਼ਿੰਦਗੀ ਤੂੰ ਗੁਰੂ ਦੇ ਚਰਨਾਂ 'ਤੇ ਰੱਖ ਦੇ, ਸੌਂਪ ਦੇ ਉਸਨੂੰ। ਨਿਸ਼ਾਵਰ ਕਰਦੇ, ਕੁਰਬਾਨ ਕਰਦੇ, ਆਪਣਾ ਦੁੱਖ ਸੁੱਖ ਉਹਦੇ ਅੱਗੇ ਰੱਖ ਦੇ ਅਤੇ ਪਰਤ ਕੇ ਤੂੰ ਕਦੀ ਤੌਖਲਾ ਨਾ ਕਰ, ਕਦੀ ਚਿੰਤਾ ਨਾ ਕਰ, ਕਦੀ ਇਹ ਸੋਚ ਹੀ ਨਾ ਕਿ ਹੋਵੇਗਾ ਕਿ ਨਹੀਂ ਹੋਵੇਗਾ। ਅਤੇ ਇੱਕ ਦੂਜੀ ਟੇਕ ਜਿਹੜਾ ਕਈ ਵਾਰੀ ਕੋਈ ਕੰਮ ਐਸਾ ਹੋਵੇ ਜੋ ਪੂਰੀ ਤਰ੍ਹਾਂ ਉਸ ਤਰ੍ਹਾਂ ਨਹੀਂ ਹੁੰਦਾ ਜਿਵੇਂ ਅਸੀਂ ਅਰਦਾਸ ਕਰਦੇ ਹਾਂ, ਸਤਿਗੁਰੂ ਕਹਿੰਦੇ ਉਹ ਵੀ ਉਹ ਭਲਾ ਹੀ ਕਰਦਾ, ਇਸ ਤਰ੍ਹਾਂ ਦੀ ਭਾਵਨਾ ਵਿੱਚ ਜਿਉਣਾ, ਇਹਨੂੰ ਕਹਿੰਦੇ ਨੇ ਉਹਦੀ ਓਟ ਵਿੱਚ ਜਿਉਣਾ। ਸਭ ਤੋਂ ਵੱਡੀ ਵਿਧੀ ਸ਼ਰਨ ਵਿੱਚ ਰਹਿਣਾ, ਓਟ ਵਿੱਚ ਜਿਉਣਾ, ਉਹ ਸਮਰੱਥ ਹੈ। ਅਤੇ ਇਸ ਦਾਤ ਦੀ ਪ੍ਰਾਪਤੀ ਵਾਸਤੇ, ਪ੍ਰਭੂ ਦੀ ਖੁਸ਼ੀ ਲੈਣ ਵਾਸਤੇ, ਗੁਰੂ ਦੀ ਰਹਿਮਤ ਪ੍ਰਾਪਤ ਕਰਨ ਲਈ ਇੱਕੋ ਇੱਕ ਤਰੀਕਾ ਦੱਸਿਆ, ਕਹਿੰਦੇ ਆਪਣੇ ਮਨ ਨੂੰ ਕਹੋ ਵੀ ਪਰਮਾਤਮਾ ਦੇ ਨਾਲ ਰਵੇ। ਗੁਰੂ ਅਮਰਦਾਸ ਜੀ ਦੇ ਸ਼ਬਦ ਆਨੰਦ ਸਾਹਿਬ ਵਿੱਚ ਰੋਜ਼ ਪੜ੍ਹੇ ਜਾਂਦੇ ਅਰਦਾਸ ਤੋਂ ਪਹਿਲਾਂ, ਕਿ ਹੇ ਮੇਰੇ ਮਨ, ਤੂੰ ਸਦਾ ਪਰਮਾਤਮਾ ਦੇ ਨਾਲ ਰਹਿਣ ਦਾ ਯਤਨ ਕਰ। ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਮਨ ਨੇ ਪੁੱਛਿਆ ਵੀ ਉਹਦੇ ਨਾਲ ਰਹਿਣ ਨਾਲ ਕੀ ਮਿਲੇਗਾ, ਕਿਉਂਕਿ ਮਨ ਇੱਕ ਐਸੀ ਚੀਜ਼ ਹੈ ਜਿਹੜੀ ਕੋਈ ਵੀ ਕੰਮ ਕਰਦਾ ਅਤੇ ਉਹਦੇ ਪਿੱਛੇ ਸ਼ਰਤ ਰੱਖਦਾ ਹੈ। ਕੋਈ ਵੀ ਕੰਮ ਉਹਨੂੰ ਕਹੀਏ ਅਤੇ ਉਹ ਇੰਨਾ ਚਲਾਕ ਅਤੇ ਸਿਆਣਪ ਨਾਲ ਭਰਪੂਰ ਹੈ, ਉਹਨੂੰ ਕੋਈ ਕਰ ਕੰਮ ਕਹੋ, ਜਿਹੜਾ ਕੰਮ ਕਹਿਣਾ ਪਹਿਲਾਂ ਉਹਨੂੰ ਇਹ ਦੱਸਣਾ ਪਏਗਾ ਵੀ ਇਹ ਕਿਉਂ ਕਰਨਾ ਹੈ, ਇਹਦਾ ਲਾਭ ਕੀ। ਉਹ ਤਾਂ ਕਰੇਗਾ, ਜੇ ਤੁਸੀਂ ਉਹਨੂੰ ਇਹ ਲਾਭ ਨਹੀਂ ਦੱਸਦੇ ਤਾਂ ਉਹ ਕਰੇਗਾ ਤਾਂ ਜ਼ਰੂਰ, ਪੂਰੀ ਤਰ੍ਹਾਂ ਨਹੀਂ ਕਰੇਗਾ, ਅਧੂਰਾ ਅਧੂਰਾ ਅੱਧਾ ਅੱਧਾ ਕਰੇਗਾ। ਤਾਂ ਇਹ ਮਨ ਦਾ ਕਾਰਜ ਕਹਿੰਦੇ, ਉਹਨੂੰ ਦੱਸਿਆ ਗਿਆ ਕਿ ਹਰ ਨਾਲ ਰਹੋ ਤੂੰ ਮਨ ਮੇਰੇ, ਇਹਦੇ ਨਾਲ ਤੈਨੂੰ ਮਿਲਣਾ ਕੀ, ਦੁੱਖ ਸਭ ਵਿਸਾਰਨਾ। ਜੇ ਤੂੰ ਵਾਹਿਗੁਰੂ ਦੇ ਨਾਲ ਰਹੇਗਾ ਤਾਂ ਤੇਰੇ ਵਿੱਚੋਂ ਸਾਰੇ ਦੁੱਖ ਕਹਿੰਦੇ ਨਿਕਲ ਜਾਣਗੇ, ਭੁੱਲ ਜਾਣਗੇ, ਤੇਰੇ ਉੱਤੇ ਦੁੱਖ ਅਸਰ ਨਹੀਂ ਕਰਨਗੇ। ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਉਹ ਤੇਰਾ ਜੀਵਨ ਅੰਗੀਕਾਰ ਕਰ ਲਏਗਾ, ਭਾਵ ਆਪਣੇ ਨਾਲ ਮੇਲ ਲਵੇਗਾ। ਇਹਦੇ ਤੋਂ ਅਗਲੀ ਇੱਕ ਚੀਜ਼ ਮਨ ਨਾਲ ਸੰਬੰਧਿਤ, ਉਹ ਕਹਿੰਦਾ ਮੇਰੇ ਕਾਰਜ ਬੜੇ ਨੇ, ਕੰਮ ਬਹੁਤ ਨੇ, ਹਜ਼ੂਰ ਨੇ ਕਿਹਾ ਉਹ ਵੀ ਹੋ ਜਾਏਗਾ। ਕਾਰਜ ਸਭ ਸਵਾਰਨਾ, ਤੇਰੇ ਅੰਦਰੋਂ ਦੁੱਖ ਚਲੇ ਜਾਣਗੇ ਅਤੇ ਤੇਰੇ ਕਾਰਜ ਸਵਾਰੇ ਜਾਣਗੇ। ਫਿਰ ਅੱਗੇ ਹੋਰ ਬਰਕਤਾਂ ਦੱਸੀਆਂ, ਕਹਿੰਦੇ ਨੇ ਸਭਨਾ ਗੱਲਾਂ ਸਮਰੱਥ ਸੁਆਮੀ। ਸਭਨਾ ਗੱਲਾਂ ਕਿਹੜੀਆਂ ਕਿਹੜੀਆਂ ਗੱਲਾਂ ਹਨ, ਸਾਰੀਆਂ ਗੱਲਾਂ ਵਿੱਚ ਉਹਦੀ ਸਮਰੱਥਾ ਬਹੁਤ ਜ਼ਿਆਦਾ ਹੈ, ਭਾਵ ਪਰਮਾਤਮਾ ਵਾਹਿਗੁਰੂ ਸਤਿਗੁਰੂ ਸਾਧ ਸੰਗਤ ਇੰਨੀ ਬਰਕਤ ਨਾਲ ਭਰਪੂਰ ਹੈ ਕਿ ਕੋਈ ਸੰਸਾਰ ਦਾ ਐਸਾ ਕਾਰਜ ਨਹੀਂ ਜਿਹੜਾ ਗੁਰੂ ਕੋਲ ਹੋ ਨਹੀਂ ਸਕਦਾ, ਸਾਰੇ ਕਾਰਜ ਹੋ ਸਕਦੇ ਨੇ। ਤਾਂ ਇਸ ਤਰ੍ਹਾਂ ਸਭਨਾ ਗੱਲਾਂ ਸਮਰੱਥ ਹੈ ਗੁਰੂ, ਸਾਰੀਆਂ ਗੱਲਾਂ ਵਿੱਚ ਸਮਰੱਥ ਹੈ। ਸੋ ਕਿਉਂ ਮਨੋ ਵਿਸਾਰੇ, ਉਹਨੂੰ ਮਨੋ ਕਿਉਂ ਭੁਲਾਉਣਾ ਹੈ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਇਹ ਦੋਵੇਂ ਪੌੜੀਆਂ ਇਕੱਠੀਆਂ ਨੇ, ਅੱਗੇ ਹੋਰ ਬਚਨ ਕੀਤਾ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਤੇਰੇ ਘਰ ਵਿੱਚ ਕੀ ਨਹੀਂ ਹੈ, ਕਿਆ ਨਹੀਂ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵਹਿ। ਅਤੇ ਤੇਰੇ ਘਰ ਵਿੱਚ ਸਭ ਤੋਂ ਵੱਡੀ ਦਾਤ ਕਿਹੜੀ ਹੈ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਸਿਫਤ ਸਲਾਹ ਦੀ ਦਾਤ ਵੱਡੀ, ਸਾਰਿਆਂ ਤੋਂ ਵੱਡੀ ਚੀਜ਼ ਹੈ। ਜੇ ਇਹ ਕੋਈ ਮੰਗੇ ਸਿਫਤ ਸਲਾਹ ਦੀ ਦਾਤ, ਇਹਦੇ ਨਾਲ ਦੀ ਕੋਈ ਵਸਤੂ ਨਹੀਂ ਹੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ, ਹੈ ਤਾਂ ਸਭ ਕੁਛ। ਇਸ ਕਰਕੇ ਕਹਿੰਦੇ ਪਰ ਜੇ ਕੋਈ ਆਪਣੇ ਅੰਦਰੋਂ ਜੁੜ ਕੇ ਪਿਆਰ ਵਿੱਚ ਇਹ ਬਚਨ ਕਹਿੰਦਾ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਨਿਧਾਨ ਦਾ ਅਰਥ ਹੁੰਦਾ ਹੈ ਕੋਸ਼, ਖਜ਼ਾਨਾ। ਤੂੰ ਗੁਣਾਂ ਦਾ ਖਜ਼ਾਨਾ, ਗੁਣਾਂ ਦਾ ਭਾਵ ਤੇਰੇ ਵਿੱਚ ਜੋ ਬਖਸ਼ਿਸ਼ ਮੰਗੀਏ ਉਹ ਤੇਰੇ ਖਜ਼ਾਨੇ ਵਿੱਚ ਪਈ ਹੋਈ ਹੈ, ਭਰਪੂਰ ਹੈ ਖਜ਼ਾਨਾ, ਕੋਈ ਕਮੀ ਨਹੀਂ, ਕੋਈ ਘਾਟਾ ਨਹੀਂ। ਕਿੰਨੇ ਕੁ ਤੇਰੇ ਗੁਣ, ਕਿੰਨੇ ਕੁ ਤੇਰਾ ਪਰ ਉਪਕਾਰ ਬਖਸ਼ਿਸ਼, ਉਹਨੂੰ ਕਹਿ ਕਹਿ ਕੇ ਗਾਇਆ ਜਾਏ, ਭਾਵ ਬਿਆਨਿਆ ਜਾਏ। ਕਹਿਣ ਤੋਂ ਮੁਰਾਦ ਹੈ ਕਿ ਤੇਰੇ ਗੁਣਾਂ ਨੂੰ ਕਹਿ ਕਹਿ ਕੇ ਬਿਆਨਿਆ ਨਹੀਂ ਜਾ ਸਕਦਾ ਕਿ ਤੂੰ ਕਿਵੇਂ ਕਿਵੇਂ ਸੰਸਾਰ ਦੇ ਲੋਕਾਂ ਦੀ ਸਹਾਇਤਾ ਕਰਨ ਵਾਲਾ ਗੁਣਾਂ ਦਾ ਖਜ਼ਾਨਾ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ, ਤੁਮਰੀ ਮਹਿਮਾ ਬਰਨ ਨਾ ਸਾਕੂੰ। ਉਹਦੀ ਜਿਹੜੀ ਮਹਿਮਾ ਜਿਨ੍ਹਾਂ ਨੇ ਵੇਖੀ ਹੈ, ਹੁਣ ਜਿਹਨੇ ਨਹੀਂ ਦੇਖੀ ਸਾਧ ਸੰਗਤ, ਉਹਦੇ ਵਾਸਤੇ ਤਾਂ ਕੁਝ ਵੀ ਨਹੀਂ ਹੈ। ਬਿਨ ਦੇਖੇ ਉਪਜੇ ਨਹੀਂ ਆਸ਼ਾ, ਕੁਝ ਨਾ ਕੁਝ ਦਿਸੇ ਨਾ ਨਾ, ਉਹਨਾਂ ਚਿਰ ਸਿਰਫ ਅਤੇ ਸਿਰਫ ਇਹ ਧਾਰਮਿਕ ਬੰਦਾ ਵਿਚਾਰਾ ਮਜਬੂਰ ਹੈ। ਇਹ ਬੜਾ ਔਖਾ ਸਮਾਂ ਹੈ। ਹੋਵੇ ਬੰਦਾ ਧਾਰਮਿਕ, ਉਹ ਕਮਾਈ ਕਰੇ, ਜਪ ਤਪ ਕਰੇ, ਅਤੇ ਉਹਨੂੰ ਦਿਸੇ ਕੁਝ ਨਾ, ਬਸ ਫਿਰ ਉਹਦਾ ਇੱਕੋ ਹੀ ਸਾਧ ਸੰਗਤ ਕਿ ਉਹ ਮਨੁੱਖ ਬਹੁਤ ਘਬਰਾਹਟ ਵਿੱਚ ਰਹਿੰਦਾ ਹੈ, ਕਿਉਂਕਿ ਉਹਨੂੰ ਸਹਾਰਾ ਅੱਗੋਂ ਪਤਾ ਨਹੀਂ ਲੱਗਦਾ ਕਿੱਧਰ ਜਾਣਾ। ਜਿਹਨੂੰ ਜਪ ਰਿਹਾ ਉਹ ਦਿਸਦਾ ਨਹੀਂ, ਪਰ ਜਿਨ੍ਹਾਂ ਦੀ ਅੰਦਰਲੀ ਅੱਖ ਖੁੱਲ੍ਹੀ, ਉਹਨਾਂ ਦੀ ਮਹਿਮਾ ਦੇ ਦਰਵਾਜ਼ੇ ਖੁੱਲ੍ਹ ਗਏ। ਬੜੀ ਮਹਿਮਾ, ਪਰੰਪਾਰ, ਕੋਈ ਅੰਤ ਨਹੀਂ। ਕਿੰਨੀ ਕੁ ਮਹਿਮਾ, ਇਹ ਸਾਰੀਆਂ ਮਹਿਮਾ ਬਾਣੀ ਵਿੱਚ ਗਿਣੀਆਂ ਗਈਆਂ ਨੇ। ਭਗਤ ਜੀ ਕਹਿੰਦੇ, ਰਾਜਾ ਸ਼੍ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ। ਕਬੀਰ ਸਾਹਿਬ ਕਹਿੰਦੇ, ਹੇ ਵਾਹਿਗੁਰੂ ਅਕਾਲ ਪੁਰਖ ਜੀਓ, ਰਾਜਾ ਤੂੰ ਰਾਜਿਆਂ ਤੋਂ ਵੀ ਵੱਡਾ ਹੈ। ਰਾਜਾ ਸ਼੍ਰਮ ਮਿਤ ਨਹੀਂ ਜਾਨੀ ਤੇਰੀ, ਤੇਰੀ ਮਿਤ ਦਾ ਅਰਥ ਸ਼ਕਤੀ ਨੂੰ ਜਾਣੇ ਨਹੀਂ ਜਾ ਸਕਦਾ। ਬਸ ਕਿਨ੍ਹਾਂ ਨੇ ਸ਼ਕਤੀ ਜਾਣੀ ਹੈ, ਜਿਨ੍ਹਾਂ ਨੇ ਕਰਤੱਬ ਕਰ ਲਿਆ। ਕਹਿੰਦੇ, ਤੇਰੇ ਸੰਤਨ ਕੀ ਹੋ ਚੇਰੀ, ਜਿਹੜੇ ਤੇਰੇ ਸੰਤਾਂ ਦੇ, ਗੁਰੂ ਕੇ ਪਿਆਰਿਆਂ ਦੇ, ਗੁਰਸਿੱਖਾਂ ਗੁਰਮੁਖਾਂ ਦੇ ਚੇਲੇ, ਚੇਲੇ ਦਾ ਭਾਵ ਸੇਵਕ, ਉਹਨਾਂ ਦਾ ਅਦਬ ਕਰਨ ਲੱਗ ਪਏ, ਕਿਉਂਕਿ ਉਹ ਤੇਰਾ ਹੀ ਸਰੂਪ ਹੈ। ਪਰਮਾਤਮਾ ਦਾ ਜਿਹੜਾ ਰੂਪ ਕੌਣ ਹੈ, ਸਿੱਧੀ ਕਿਵੇਂ ਗੱਲ ਕਰੋਗੇ? ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੇ ਹਾਂ। ਫਿਰ ਇੱਕ ਹੋਰ ਵਸੀਲਾ ਹੈ ਕਿ ਗੁਰਸਿੱਖਾਂ ਨਾਲ ਸਾਂਝ ਕਰ, ਗੁਰੂ ਕੇ ਪਿਆਰਿਆਂ ਨਾਲ ਸਾਂਝ ਕਰ। ਗੁਰੂ ਉਹਨਾਂ ਵਿੱਚ ਵਰਤ ਰਿਹਾ ਹੈ, ਇਹ ਦੋ ਚੀਜ਼ਾਂ ਸਾਨੂੰ ਦਿੱਤੀਆਂ। ਤਾਂ ਕਹਿੰਦੇ, ਤੇਰੇ ਸੰਤਨ ਕੀ ਹੋ ਚੇਰੀ, ਤੇਰੀ ਮਹਿਮਾ ਕਿੰਨੀ ਕੁ ਵੱਡੀ ਹੈ। ਸਾਹਿਬ ਕਹਿੰਦੇ, ਜਲ ਤੇ ਥਲ ਕਰ, ਪਾਣੀ ਦੇ ਵਿੱਚ ਤੂੰ ਧਰਤੀ ਬਣਾ ਦੇ ਕੋਈ ਪਤਾ ਨਹੀਂ। ਜਲ ਤੇ ਥਲ ਕਰ, ਥਲ ਤੇ ਕੂਆ, ਧਰਤੀ ਨੂੰ ਫਿਰ ਸਮੁੰਦਰ ਬਣਾ ਦੇ। ਕੂਪ ਤੇ ਮੇਰ ਕਰਾਵੇ, ਫਿਰ ਕਹਿੰਦੇ ਤੇਰੀ ਮਰਜ਼ੀ ਆ ਗਈ, ਕੋਈ ਪਤਾ ਨਹੀਂ। ਜਿੱਥੇ ਬੜਾ ਵੱਡਾ ਸਮੁੰਦਰ ਹੋਵੇ ਉੱਥੇ ਪਹਾੜ ਖੜ੍ਹੇ ਕਰਦੇ। ਵਿਗਿਆਨ ਵਾਲੇ ਹੁਣ ਕਹਿੰਦੇ ਨੇ ਕਿ ਅੱਜ ਕੱਲ੍ਹ ਜਿੱਥੇ ਹਿਮਾਲਿਆ ਪਰਬਤ ਹੈ, ਕਦੀ ਇਹ ਬਹੁਤ ਵੱਡਾ ਸਮੁੰਦਰ ਸੀ ਇਸ ਥਾਂ 'ਤੇ, ਅਤੇ ਅੱਜ ਜਿੱਧਰ ਸਾਧ ਸੰਗਤ ਪਰਬਤ ਨੇ ਇੱਥੇ ਸਮੁੰਦਰ ਸੀ, ਅਤੇ ਜਿਹੜੇ ਪਾਸਿਆਂ ਵਿੱਚ ਅੱਜ ਸਮੁੰਦਰ ਵੇਖਦੇ ਉੱਥੇ ਕਦੀ ਪਰਬਤ ਹੁੰਦਾ ਸੀ। ਬਸ ਉਹਨੇ ਇੱਕ ਪਲ ਵਿੱਚ ਪਲਟ ਕੇ ਸਾਰਾ ਕੁਝ ਪੁੱਠਾ ਕਰ ਦਿੱਤਾ। ਇਹ ਉਹਦੀ ਤਾਕਤ ਕਿੰਨੀ ਕੁ ਅਸੀਮ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਬ੍ਰਹਿਮੰਡ ਵਿੱਚ ਵਰਤਦੀਆਂ ਹੋਈਆਂ ਵੇਖਦੇ ਹਾਂ, ਇਹ ਉਹਦੀ ਹੋਂਦ ਦੀਆਂ ਲਖਾਇਕ ਨੇ, ਉਹਦੇ ਸਬੂਤ ਮਿਲਦੇ ਨੇ। ਇਹਦੇ ਪਿੱਛੇ ਕੋਈ ਕੰਮ ਕਰ ਰਹੀ ਸ਼ਕਤੀ? ਸਾਧ ਸੰਗਤ, ਇੱਕ ਕੰਮ ਦੇ ਵਿੱਚ ਕੋਈ ਬੰਦਾ ਥੋੜ੍ਹਾ ਜਿਹਾ ਗੈਰ ਹਾਜ਼ਰ ਹੋ ਜਾਏ ਅਤੇ ਸਾਰਾ ਕੁਝ ਉੱਥੇ ਡਿੱਗ ਪੈਂਦਾ। ਕੋਈ ਵੀ ਕਾਰਜ ਹੈ, ਦਫ਼ਤਰ ਵਿੱਚ ਜਾਂਦੇ ਹਾਂ, ਗੱਡੀ ਚਲਾਉਂਦੇ ਹਾਂ, ਥੋੜ੍ਹਾ ਜਿਹਾ ਡਰਾਈਵਰ ਵਿੱਚੋਂ ਪਾਸੇ ਹੋ ਜਾਏ, ਗੱਡੀ ਉੱਥੇ ਹੀ ਖੜ੍ਹੀ ਹੋ ਜਾਂਦੀ, ਪਰਤ ਕੇ ਚੱਲਦੀ ਨਹੀਂ। ਤੁਸੀਂ ਕਦੀ ਸੋਚੋ, ਇੰਨਾ ਵੱਡਾ ਬ੍ਰਹਿਮੰਡ ਜਿਹਦੇ ਵਿੱਚ ਕਿਤੇ ਬਰਫ਼ ਹੈ, ਕਿਤੇ ਗਰਮੀ ਹੈ, ਕਿਤੇ ਸਮੁੰਦਰ ਹੈ, ਕਿਤੇ ਬਾਰਿਸ਼ ਪੈ ਰਹੀ ਹੈ, ਕਿਤੇ ਸੂਰਜ ਨਿਕਲ ਰਿਹਾ, ਕਿਤੇ ਚੰਦਰਮਾ ਚਮਕਦਾ, ਕਦੀ ਮਨ ਇਹ ਸੋਚੇ ਕਿ ਇੰਨੇ ਵੱਡੇ ਸਿਲਸਿਲੇ ਦੇ ਪਿੱਛੇ ਕੌਣ ਬੈਠਾ ਹੈ ਜੋ ਇਹਨੂੰ ਸਾਰੇ ਨੂੰ ਚਲਾ ਰਿਹਾ? ਕੰਮ ਤਾਂ ਇੱਕ ਛੋਟਾ ਜਿਹਾ ਹੋਵੇ, ਬਿਲਕੁਲ ਛੋਟਾ, ਇੱਕ ਪ੍ਰਸ਼ਾਦਾ ਪਕਾਉਂਦੇ ਹੋਈਏ ਅਤੇ ਪਕਾਉਂਦਿਆਂ ਪਕਾਉਂਦਿਆਂ ਪਕਾਉਣ ਵਾਲਾ ਥੋੜ੍ਹਾ ਜਿਹਾ ਪਾਸੇ ਹੋ ਜਾਏ ਅਤੇ ਉੱਥੇ ਬੰਦ ਹੋ ਜਾਂਦਾ ਸਾਰਾ ਕੁਝ, ਸੜ ਕੇ ਸੁਆਹ ਹੋ ਜਾਂਦਾ ਪ੍ਰਸ਼ਾਦਾ। ਤਾਂ ਇਹ ਇੱਕ ਬੜਾ ਵੱਡਾ ਸਵਾਲ ਹੈ, ਏਡੇ ਵੱਡੇ ਬ੍ਰਹਿਮੰਡ ਨੂੰ ਕੌਣ ਚਲਾ ਰਿਹਾ ਹੈ? ਤਾਂ ਹੀ ਮੂਲ ਮੰਤਰ ਵਿੱਚ ਸਤਿਗੁਰਾਂ ਨੇ ਉਹਨੂੰ ਕਿਹਾ, ਤੂੰ ਕਰਤਾ ਹੈ। ਕਰਤਾ ਦਾ ਭਾਵ ਹੈ, ਇਹ ਜੋ ਕੁਝ ਹੋ ਰਿਹਾ ਇਹਨੂੰ ਤੂੰ ਕਰ ਰਿਹਾ, ਕਰਨ ਤੋਂ ਬਿਨਾਂ ਕੁਝ ਥੋੜ੍ਹੀ ਹੁੰਦਾ। ਕੋਈ ਕਰਨ ਵਾਲਾ ਹੈ ਅਤੇ ਤਾਂ ਕੁਝ ਕ੍ਰਿਤ ਹੁੰਦੀ ਹੈ। ਇਹ ਕਿੰਨੇ ਬਣਾਇਆ ਸੰਸਾਰ, ਇਹਦੇ ਪਿੱਛੇ ਕੋਈ ਹੱਥ ਕੰਮ ਕਰ ਰਹੇ ਨੇ, ਪਰ ਉਹ ਹੱਥ ਤਾਂ ਦਿਸਣਗੇ ਜਦੋਂ ਸਾਡੀ ਆਪਣੀ ਹਉਮੈ ਮਰੇਗੀ। ਹਉਮੈ ਦਾ ਪਰਦਾ ਹੈ ਜਿਹੜਾ ਸਾਨੂੰ ਇਉਂ ਝੂਠ ਪ੍ਰਤੀਤ ਕਰਾਉਂਦਾ ਰਹਿੰਦਾ ਹੈ, ਕੋਈ ਨਹੀਂ ਸਾਨੂੰ ਬਣਾਉਣ ਵਾਲਾ, ਆਪ ਹੀ ਬਣ ਗਏ ਹਾਂ, ਕੋਈ ਨਹੀਂ ਸਾਨੂੰ ਚਲਾਉਣ ਵਾਲਾ, ਆਪ ਹੀ ਚੱਲਨੇ ਹਾਂ। ਜਿੱਦਣ ਹਉਮੈ ਦਾ ਪਰਦਾ ਟੁੱਟ ਗਿਆ, ਉਸ ਦਿਨ ਅੰਦਰ ਇੱਕ ਗਿਆਨ ਦੀ ਕਿਰਨ ਉਤਰੇਗੀ। ਜਿਹਨੇ ਤੈਨੂੰ ਬਣਾਇਆ ਹੈ, ਉਹਨੇ ਸਾਰੇ ਬ੍ਰਹਿਮੰਡ ਨੂੰ ਬਣਾਇਆ ਹੈ, ਉਹਦੇ ਨਾਲ ਪ੍ਰੇਮ ਕਰ। ਇਹੀ ਮਨੁੱਖੀ ਜੀਵਨ ਦਾ ਮਨੋਰਥ ਹੈ, ਇਹੀ ਧਰਮ ਦਾ ਮੁੱਖ ਮੰਤਵ ਹੈ ਕਿ ਇਹ ਕ੍ਰਿਤ ਜਿਹੜੀ ਆਦਮੀ ਹੈ, ਮਨੁੱਖ ਹੈ, ਇਹ ਉਹਦੇ ਨਾਲ ਸਨੇਹ ਕਰੇ, ਅੰਦਰੋਂ ਜੁੜਿਆ ਰਹੇ। ਤਾਂ ਉਹਦੀ ਕੁਦਰਤ ਦਾ ਨਜ਼ਾਰਾ ਕਬੀਰ ਸਾਹਿਬ ਕਹਿੰਦੇ ਪਰਬਤਾਂ ਦੇ ਵਾਲੀ ਥਾਂ 'ਤੇ ਸਮੁੰਦਰ, ਸਮੁੰਦਰਾਂ ਵਿੱਚ ਪਰਬਤ, ਜਲ 'ਤੇ ਥਲ ਕਰ ਥਲ 'ਤੇ ਕੂਵਾ, ਕੂਪ 'ਤੇ ਮੇਰ ਕਰਾਵੈ। ਫਿਰ ਕਹਿੰਦੇ ਧਰਤੀ 'ਤੇ ਆਕਾਸ਼ ਚੜਾਵੈ। ਉਹ ਕਿੰਨਾ ਬੇਅੰਤ ਹੈ। ਕਈ ਮਨੁੱਖ ਤੁਸੀਂ ਵੇਖੋਗੇ, ਆਪਾਂ ਕਹਿੰਦੇ ਹਾਂ ਸਮਾਜ ਵਿੱਚ ਵਿਚਾਰਾ ਰੁਲ ਗਿਆ ਹੈ, ਇਹਦੇ ਕੋਲ ਕੁਝ ਵੀ ਨਹੀਂ ਰਿਹਾ, ਇਹ ਤਾਂ ਬਿਲਕੁਲ ਡਿੱਗ ਪਿਆ ਹੈ। ਬਸ ਇਸ ਤਰ੍ਹਾਂ ਦੇ ਡਿੱਗੇ ਉੱਤੇ ਜੇ ਕਿਤੇ ਉਹਦੀ ਬਖਸ਼ਿਸ਼ ਨਜ਼ਰ ਪੈ ਗਈ, ਕੋਈ ਪਤਾ ਨਹੀਂ, ਜਿਹਨੂੰ ਅੱਜ ਸਾਰਾ ਸੰਸਾਰ ਕਹਿੰਦਾ ਸੀ ਅਤੇ ਰੁਲ ਗਿਆ, ਇਹਦੇ ਕੋਲ ਕੁਝ ਵੀ ਨਹੀਂ। ਬਸ ਉਹਨੇ ਥੋੜ੍ਹੇ ਦਿਨਾਂ ਵਿੱਚ ਐਸੀ ਕਲਾ ਫੇਰੀ ਕਿ ਉਸ ਨੀਵੇਂ ਮਨੁੱਖ ਨੂੰ ਇੰਨਾ ਉੱਚਾ ਕਰ ਦਿੱਤਾ ਆਕਾਸ਼ ਜਿੰਨਾ, ਭਾਵ ਉਹਦੇ ਹਰ ਇੱਕ ਕਾਰਜ ਵਿੱਚ ਸਹਾਇਤਾ ਹੋ ਗਈ। ਅਤੇ ਦੂਜੇ ਪਾਸੇ ਕਹਿੰਦੇ ਚੜ੍ਹੇ ਆਕਾਸ਼ ਗਿਰਾਵੈ। ਜੇ ਉਹਦੀ ਮਰਜ਼ੀ ਆ ਗਈ, ਹੋ ਸਕਦਾ ਆਕਾਸ਼ 'ਤੇ ਚੜ੍ਹਿਆਂ ਨੂੰ ਥੱਲੇ ਵੀ ਡੇਗ ਸਕਦਾ। ਇਹ ਉਹਦੇ ਵਿੱਚ ਗੁਣ ਨੇ, ਇਹ ਉਹਦੀ ਮਹਿਮਾ ਹੈ, ਇਹ ਉਹਦੀ ਕਿਰਪਾ ਹੈ। ਨਾਰੀ 'ਤੇ ਜੋ ਪੁਰਖ ਕਰਾਵੈ, ਪੁਰਖਣ 'ਤੇ ਜੋ ਨਾਰੀ, ਖਲ ਮੂਰਖ 'ਤੇ ਪੰਡਿਤ ਕਰਬੋ, ਪੰਡਿਤ 'ਤੇ ਮੁਗਧਾਰੀ। ਉਹ ਮੂਰਖਾਂ ਨੂੰ ਪੰਡਿਤ ਬਣਾਉਂਦਾ ਹੈ, ਪੰਡਿਤਾਂ ਨੂੰ ਮੂਰਖ ਬਣਾ ਦਿੰਦਾ ਹੈ, ਅਮੀਰਾਂ ਨੂੰ ਗਰੀਬ ਕਰ ਦਿੰਦਾ ਹੈ, ਗਰੀਬਾਂ ਨੂੰ ਅਮੀਰ ਬਣਾ ਦਿੰਦਾ। ਇਹ ਸਾਰੀ ਕਿਰਤ ਦੇ ਪਿੱਛੇ ਖੇਡ ਰਿਹਾ ਹੈ, ਸਾਰੀਆਂ ਸਾਰੇ ਕਰਤਬਾਂ ਦੇ ਵਿੱਚ ਕਰਦਾ ਹੈ। ਸਤਿਗੁਰੂ ਹੋਰ ਬਚਨ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ, ਕਹਿਣ ਲੱਗੇ ਸ਼ੀਹਾਂ ਬਾਜਾਂ ਚਰਗਾਂ ਕੂਹੀਆਂ ਇਹਨਾਂ ਖਵਾਲੇ ਘਾ। ਇਹ ਸਾਰੇ ਜਿਹੜੇ ਪਸ਼ੂ ਪੰਛੀ ਪਸ਼ੂ ਨੇ, ਸ਼ੀਹਾਂ ਸ਼ੇਰ ਨੇ, ਚਰਗਾਂ ਇੱਕ ਜੰਗਲੀ ਜਾਨਵਰ ਹੈ, ਕੂਹੀਆਂ ਇਹ ਸਾਰੇ ਮਾਸ ਖਾਂਦੇ ਨੇ। ਜੇ ਕਹਿੰਦੇ ਬਦਲ 'ਤੇ ਆ ਜਾਏ ਤਾਂ ਇਹ ਕਹਿੰਦੇ ਘਾਹ ਖਵਾ ਦੇ ਇਹਨਾਂ ਨੂੰ, ਇਹਨਾਂ ਖਵਾਲੇ ਘਾਹ, ਘਾਹ ਖਾਣ ਇਹਨਾਂ ਮਾਸ ਖਵਾਲੇ, ਇਹ ਚਲਾਏ ਰਾਹ। ਫਿਰ ਸਾਹਿਬ ਕਹਿੰਦੇ ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾ। ਨਦੀਆਂ ਦੇ ਵਿੱਚ ਟਿੱਬੇ ਬਣਾ ਦੇ, ਸਮੁੰਦਰਾਂ ਵੱਡੇ ਵੱਡੇ ਰੇਗਿਸਤਾਨਾਂ ਨੂੰ ਅਸਗਾ ਸਮੁੰਦਰ ਵਿੱਚ ਬਦਲ ਸਕਦਾ। ਕੀੜਾ ਥਾਪ ਦੇ ਪਾਤਸ਼ਾਹੀ, ਕੀੜਿਆਂ ਵਰਗੇ ਰੁਲਦੇ ਮਨੁੱਖਾਂ ਨੂੰ ਬਾਦਸ਼ਾਹ ਬਣਾ ਸਕਦਾ। ਲਸ਼ਕਰ ਕਰੇ ਸਵਾਹ, ਕਹਿੰਦੇ ਵੱਡੇ ਵੱਡੇ ਲਸ਼ਕਰਾਂ ਨੂੰ ਸਵਾਹ ਕਰ ਦਿੰਦਾ। ਜੇਤੇ ਜੀ ਜੀਵੈਂ ਲੈ ਸਾਹਾ। ਵੇਖੋ ਕਿੰਨੀ ਵੱਡੀ ਗੱਲ ਕਹੀ ਗੁਰੂ ਸਾਹਿਬ ਨੇ। ਕਹਿੰਦੇ ਜਿੰਨੇ ਵੀ ਜੀਵ ਨੇ ਇਹ ਉਹਨਾਂ ਚਿਰ ਹੀ ਜਿਉਂਦੇ ਰਹਿੰਦੇ ਜਿੰਨਾ ਚਿਰ ਇਹਨਾਂ ਵਿੱਚ ਸਵਾਸ ਚੱਲਦਾ ਰਹਿੰਦਾ। ਪਰ ਜੇ ਉਹਦੀ ਮਰਜ਼ੀ ਆ ਜਾਏ, ਜੇਤੇ ਜੀ ਜੀਵੈਂ ਲੈ ਸਾਹ ਤਾਂ ਕਿ ਜੀਵਾਏ ਆ ਸਾਹ। ਆਸਾਹ ਦਾ ਮਤਲਬ ਹੈ ਸਾਹ ਤੋਂ ਬਿਨਾਂ। ਜੇ ਉਹ ਚਾਹੇ ਤਾਂ ਬੰਦੇ ਵਿੱਚ ਸਵਾਸ ਵੀ ਨਾ ਹੋਵੇ ਤਾਂ ਫਿਰ ਵੀ ਉਹਨੂੰ ਜ਼ਿੰਦਾ ਰੱਖ ਸਕਦਾ ਹੈ। ਕਿੱਡੀ ਵੱਡੀ ਕਲਾ ਹੈ, ਬਿਨਾਂ ਸਾਹ ਤੋਂ, ਬਿਨਾਂ ਉਮਰ ਤੋਂ, ਬਿਨਾਂ ਕਿਸੇ ਚੀਜ਼ ਤੋਂ। ਸਮਰੱਥ ਹੈ ਨਾ, ਸ਼ਕਤੀ ਹੈ। ਇਹਨਾਂ ਚੀਜ਼ਾਂ ਨੂੰ ਜਿਹਨੇ ਵੇਖ ਲਿਆ ਫਿਰ ਉਹ ਨਿਸ਼ਚਿੰਤ ਹੋ ਜਾਂਦਾ ਵੀ ਉਹ ਤਾਂ ਬੜਾ ਸਮਰੱਥ ਹੈ ਮੇਰਾ ਸੁਆਮੀ ਜਿਹੜਾ, ਮੈਨੂੰ ਕਿਸ ਚੀਜ਼ ਦੀ ਚਿੰਤਾ ਹੈ, ਆਪੇ ਉਹ ਕਰੇਗਾ। ਇਸ ਤਰ੍ਹਾਂ ਉਹਦੇ ਵਿੱਚ ਇਹ ਬਰਕਤ ਪੈਦਾ ਹੋ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਕਿਉਂ ਸਮਝਾਈਆਂ? ਕੋਈ ਕੰਧ ਰਸ ਨਹੀਂ ਸੀ, ਇਸ ਨਹੀਂ ਕਿਹਾ, ਇਸ ਲਈ ਨਹੀਂ ਕਿਹਾ ਵੀ ਫਿਲਾਸਫੀ ਕਹੀਏ ਵੀ ਉਹ ਆਹ ਕਰ ਸਕਦਾ, ਉਹ ਕਰ ਸਕਦਾ। ਸਿਰਫ ਇਸ ਵਾਸਤੇ ਇਹ ਬਿਆਨਿਆ ਗਿਆ ਬਾਣੀ ਦੇ ਵਿੱਚ ਤਾਂ ਕਿ ਸਾਡੀ ਬੁੱਧੀ ਦੇ ਉੱਤੋਂ ਇਹ ਜਿਹੜੀ ਮਿੱਟੀ ਜੰਮ ਚੁੱਕੀ ਹੈ, ਧੂੜ ਭਰਮ ਦੀ, ਹੰਕਾਰ ਦੀ, ਉਹ ਟੁੱਟ ਜਾਏ ਅਤੇ ਇਸ ਸਾਰੇ ਸਿਲਸਿਲੇ ਦੇ ਵਿੱਚ ਉਹਦੀ ਸਮਰੱਥਾ ਦੇ ਦੀਦਾਰ ਹੋ ਜਾਣ। ਔਰ ਸਾਨੂੰ ਜਦੋਂ ਉਹਦੀ ਸਮਰੱਥਾ ਦੇ ਦੀਦਾਰ ਹੋਏ ਤਾਂ ਸਾਡੀ ਆਪਣੀ ਸਮਰੱਥਾ ਉਹਦੇ ਅੱਗੇ ਬਿਲਕੁਲ ਛੋਟੀ ਰਹਿ ਜਾਏਗੀ, ਕੋਈ ਕੰਮ ਦੀ ਨਹੀਂ ਰਹੇਗੀ। ਤਾਂ ਇਹ ਉਹਦੀ ਮਹਿਮਾ ਹੈ ਜਿਹਨੂੰ ਗੁਰੂ ਰਾਮਦਾਸ ਜੀ ਕਹਿੰਦੇ, ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਬੜਾ ਉੱਚਾ ਠਾਕੁਰ ਹੈ ਤੂੰ, ਭਗਵਾਨ ਹੈ। ਪਰ ਇਹ ਦਾਤ ਕਿਹਨਾਂ ਨੂੰ ਮਿਲੀ? ਸਾਹਿਬ ਕਹਿੰਦੇ, ਮੈਂ ਹਰ ਹਰ ਨਾਮ ਧਰ ਸੋਈ। ਧਰ ਦਾ ਅਰਥ ਹੈ ਟੇਕ, ਧਰ ਦਾ ਅਰਥ ਹੈ ਆਸਰਾ। ਕਹਿੰਦੇ ਮੈਨੂੰ ਸਿਰਫ ਅਤੇ ਸਿਰਫ ਟੇਕ ਹੈ, ਆਸਰਾ ਹੈ ਇੱਕ ਨਾਮ ਦਾ, ਉਹਦਾ ਹੀ ਸਹਾਰਾ ਹੈ। ਜਿਉਂ ਭਾਵੈ ਤਿਉਂ ਰਾਖ ਮੇਰੇ ਸਾਹਿਬ, ਮੈਂ ਤੁਝ ਬਿਨ ਅਵਰ ਨਾ ਕੋਈ। ਹੇ ਸਾਹਿਬ, ਹੇ ਅਕਾਲ ਪੁਰਖ, ਕਿਰਪਾ ਕਰੋ, ਤੁਹਾਡੇ ਤੋਂ ਬਿਨਾਂ ਮੇਰਾ ਕੋਈ ਸਹਾਰਾ ਨਹੀਂ, ਕੋਈ ਆਸਰਾ ਨਹੀਂ। ਜਿਵੇਂ ਤੁਹਾਨੂੰ ਚੰਗਾ ਲੱਗਦਾ, ਜਿਵੇਂ ਵੀ ਹੋ ਸਕਦਾ, ਇਹ ਮੇਰੀ ਤੁਹਾਡੇ ਚਰਨਾਂ ਵਿੱਚ ਕਹਿੰਦੇ ਅਰਦਾਸ ਹੈ ਕਿ ਤੁਸੀਂ ਆਪਣੇ ਚਰਨਾਂ ਵਿੱਚ ਰੱਖ ਲਓ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰੋ, ਤੁਹਾਡੇ ਨਾਲ ਪਿਆਰ ਬਣੇ, ਟੁੱਟੇ ਨਾ। ਇਹ ਅਰਦਾਸ ਕਰਦੇ ਨੇ। ਫਿਰ ਸਾਰੇ ਸ਼ਬਦ ਵਿੱਚ ਅਰਦਾਸ ਦੀ ਇੱਕ ਮਹਿਮਾ ਕਹਿੰਦੇ ਹੋਏ ਅੱਗੇ ਬਚਨ ਕੀਤੇ, ਮੈਂ ਤਾਨ ਦੀਬਾਣ, ਤੂੰ ਹੈ ਮੇਰੇ ਸੁਆਮੀ, ਮੈਂ ਤੁਹਾਡੇ ਅੱਗੇ ਅਰਦਾਸ। ਤਾਨ ਕਹਿੰਦੇ ਨੇ ਸ਼ਕਤੀ ਨੂੰ, ਦੀਬਾਣ ਕਹਿੰਦੇ ਨੇ ਵੱਡੇ ਲੋਕਾਂ ਦਾ ਸਹਾਰਾ ਲੈਣਾ। ਹੇ ਮੇਰੇ ਸੁਆਮੀ, ਤੂੰ ਹੀ ਮੇਰੀ ਸ਼ਕਤੀ ਹੈ, ਤੂੰ ਹੀ ਮੇਰਾ ਦੀਵਾਨ ਹੈ, ਤੂੰ ਹੀ ਮੇਰਾ ਸਹਾਰਾ ਹੈ। ਮੈਂ ਤੇਰੇ ਆਸਰੇ 'ਤੇ ਆਪਣੀ ਜ਼ਿੰਦਗੀ ਨੂੰ ਜੀ ਰਿਹਾ ਹਾਂ, ਮੈਂ ਤੁਧ ਅੱਗੇ ਅਰਦਾਸ। ਮੇਰੀ ਅਰਦਾਸ ਸਿਰਫ ਤੁਹਾਡੇ ਅੱਗੇ ਹੈ, ਤੁਹਾਡੇ ਚਰਨਾਂ ਵਿੱਚ ਹੈ। ਇੱਥੋਂ ਤੱਕ ਬਚਨ ਕੀਤੇ, ਕਹਿੰਦੇ ਮੈਂ ਹੋਰ ਥਾਂ ਨਾਹੀਂ। ਹੁਣ ਥਾਂ ਕਿਹੜਾ ਗੁਰਸਿੱਖ ਦਾ ਹੋਰ? ਪ੍ਰਭੂ ਤੋਂ ਬਿਨਾਂ ਕਿਹਨੂੰ ਕਵੇ ਆਪਣੀ ਜ਼ਿੰਦਗੀ ਦਾ ਦੁੱਖ ਸੁੱਖ? ਬਸ ਸਿੱਖੀ ਮੰਡਲ ਦੇ ਵਿੱਚ ਸਾਧ ਸੰਗਤ ਇਹ ਤਿੰਨ ਹੀ ਥਾਵਾਂ ਨੇ ਜਿੱਥੇ ਸਿੱਖ ਅਰਦਾਸ ਕਰਦਾ ਹੈ, ਗੁਰੂ ਅਤੇ ਪਰਮਾਤਮਾ ਅਤੇ ਸਾਧ ਸੰਗਤ, ਗੁਰੂ ਕੇ ਪਿਆਰੇ। ਕੋਈ ਦੁੱਖ ਸੁੱਖ ਹੋਵੇ ਤਾਂ ਵੈਸੇ ਤਾਂ ਇਹ ਤਿੰਨੇ ਇੱਕੋ ਹੀ ਨੇ, ਇਹਨਾਂ ਵਿੱਚ ਫਰਕ ਕੋਈ ਨਹੀਂ। ਇਹ ਸਿਰਫ ਇਸ ਤਰ੍ਹਾਂ ਨੇ ਜਿਵੇਂ ਇੱਕ ਸੂਰਜ ਦੀਆਂ ਕਿਰਨਾਂ ਅਤੇ ਇੱਕ ਕਿਰਨਾਂ ਦੇ ਵਿੱਚੋਂ ਨਿਕਲੀ ਹੋਈ ਧੁੱਪ। ਸੂਰਜ ਦੇ ਤਿੰਨ ਹਿੱਸੇ ਨਾ, ਪ੍ਰਕਾਸ਼ ਦੇ ਤਿੰਨ ਹਿੱਸੇ ਨੇ, ਇਸ ਤਰ੍ਹਾਂ ਪਰਮਾਤਮਾ ਦੇ ਵੀ ਤਿੰਨ ਹਿੱਸੇ ਨੇ, ਹੈ ਉਹ ਇੱਕੋ ਹੀ, ਵੱਖਰੇ ਨਹੀਂ ਹਨ। ਇੱਕ ਤਾਂ ਖੁਦ ਆਪ ਹੈ ਪਰਮਾਤਮਾ ਸੂਰਜ, ਅਤੇ ਫਿਰ ਗੁਰੂ ਦੀ ਕੀ ਲੋੜ ਪਈ, ਸਿੱਧਾ ਪਰਮਾਤਮਾ ਨੂੰ ਕਹਿ ਲੈਂਦੇ। ਗੁਰੂ ਕਿਉਂ ਲਿਆਂਦਾ ਵਿੱਚ? ਕਿਉਂਕਿ ਤੁਸੀਂ ਕਦੀ ਸੂਰਜ ਵੱਲ ਵੇਖਣਾ, ਸੂਰਜ ਵੱਲ ਸਿਰਫ ਇੱਕੋ ਪਾਲੀ ਵੇਖਿਆ ਜਾਂਦਾ, ਪਰਤ ਕੇ ਦਿਸਦਾ ਹੀ ਕੁਝ ਨਹੀਂ, ਉਹਦੇ 'ਚ ਪਾਵਰ ਹੀ ਇੰਨੀ ਜ਼ਿਆਦਾ ਹੈ। ਸਿੱਧਾ ਪਰਮਾਤਮਾ ਨਾਲ ਨਹੀਂ ਕੋਈ ਜੁੜ ਸਕਦਾ। ਫਿਰ ਦੂਸਰੇ ਨੰਬਰ 'ਤੇ ਕਿਰਨਾਂ ਨੇ, ਕਿਰਨਾਂ ਬੜੀਆਂ ਤੇਜ਼ ਹੁੰਦੀਆਂ, ਉਹ ਗੁਰੂ ਹੈ। ਨੰਬਰ 1 ਪਰਮਾਤਮਾ ਸੂਰਜ ਵਰਗਾ ਹੈ, ਜਿਹੜੀ ਉਹਦੇ ਵਿੱਚੋਂ ਗੁਰਬਾਣੀ ਆਈ ਹੈ, ਗੁਰੂ ਸਾਹਿਬ ਆਏ ਨੇ 10 ਗੁਰੂ ਸਾਹਿਬਾਨ, ਉਹ ਕਿਰਨਾਂ ਵਰਗੇ ਨੇ, ਉਹ ਵੀ ਆਮ ਬੰਦੇ ਦੀ ਚਾਲ ਉਹਨੇ ਦੀ ਨਹੀਂ ਚੱਲਦਾ ਉਹ। ਫਿਰ ਹੋਰ ਸਰਲ ਕਰ ਦਿੱਤਾ, ਕਹਿਣ ਲੱਗੇ ਤੂੰ ਸਾਧ ਸੰਗਤ ਦੀ ਸੇਵਾ ਕਰ, ਜਿਨ੍ਹਾਂ ਨੇ ਇਸ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਕਮਾਇਆ, ਉਹਦੀ ਯਾਦ ਇਹ ਜਿਨ੍ਹਾਂ ਦੇ ਅੰਦਰ ਟਿਕ ਚੁੱਕੀ, ਜਿਨ੍ਹਾਂ ਨੂੰ ਗੁਰਬਾਣੀ ਨੇ ਕਿਹਾ ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ ਜੋੜ ਗੁਰੂ ਗ੍ਰੰਥ ਸਾਹਿਬ ਜੀ ਨਾਲ, ਦੋਸਤੀ ਕਰ ਗੁਰਮੁਖਾਂ ਨਾਲ, ਅਤੇ ਜਿਨ੍ਹਾਂ ਨਾਲ ਤੇਰੀ ਦੋਸਤੀ ਹੈ, ਤੁਹਾਨੂੰ ਪਤਾ ਦੋਸਤ ਦੇ ਨਾਲ ਬੰਦਾ ਆਪਣੇ ਦਿਲ ਦਾ ਦੁੱਖ ਸੁੱਖ ਵੀ ਸਾਂਝਾ ਕਰਦਾ ਹੈ, ਸਾਂਝਾ ਕਰਨ ਨਾਲ ਘੱਟ ਜਾਂਦਾ, ਇੱਕ ਦੂਜੇ ਨੂੰ ਦੋਸਤ ਮਿੱਤਰ ਸਹਾਇਕ ਬਣਦੇ ਨੇ। ਇਸ ਲਈ ਸ਼ੁਰੂ ਤੋਂ ਲੈ ਕੇ ਪਰੰਪਰਾ ਰਹੀ ਹੈ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ। ਗੁਰੂ ਸਾਹਿਬ ਨੇ ਇਹ ਰਾਹ ਦਿੱਤਾ ਸਾਨੂੰ ਕਿ ਸਿੱਖ ਹੋਰ ਨਾ ਕਿਸੇ ਪਾਸੇ ਭਟਕੇ, ਮੜੀਆਂ ਮਸਾਣਾਂ 'ਤੇ ਇੱਧਰ ਉੱਧਰ ਨਾ ਜਾਏ, ਉਹਨੂੰ ਲੋੜ ਪਵੇ ਅਤੇ ਉਹਦੇ ਰਸਤਾ ਇੱਕੋ ਹੀ ਹੈ, ਅਤੇ ਵੈਸੇ ਉਹਦੇ ਆ 3 ਰੂਪ ਨੇ, ਇਹਨਾਂ 'ਤੇ ਸਿੱਖ ਨੇ ਅਮੰਨਾ ਕਰਨੀ ਹੈ ਅਤੇ ਅਰਦਾਸ ਕਰਨੀ ਹੈ। ਆਪੇ ਗੁਰੂ ਨੇ ਉਹਦੀ ਪੈਜ ਸਵਾਰਨੀ ਹੈ। ਤਾਂ ਇਸ ਤਰ੍ਹਾਂ ਸਤਿਗੁਰੂ ਕਹਿ ਰਿਹਾ ਕਹਿੰਦੇ ਮੈਂ ਹੋਰ ਥਾਂ ਨਾਹੀ, ਹੋਰ ਕੋਈ ਥਾਂ ਹੈ ਨਹੀਂ ਮੇਰੇ ਕੋਲ, ਜਿਸ ਪਹਿ ਕਰੋਂ ਬੇਨੰਤੀ, ਜਿਹਦੇ ਅੱਗੇ ਮੈਂ ਆਪਣੇ ਮਨ ਦੀ ਦਿਲ ਦੀ ਅੰਦਰਲੀ ਗੱਲ ਕਹਿ ਸਕਾਂ, ਹੋਰ ਕੋਈ ਥਾਂ ਨਹੀਂ, ਨਾ ਕਿਸੇ ਤੋਂ ਮੇਰੇ ਜੀਵਨ ਦੇ ਕਾਰਜ ਵਿੱਚ ਸਹਾਇਕ ਹੋਣ ਦੀ ਕਿਸੇ ਵਿੱਚ ਕੋਈ ਸ਼ਕਤੀ ਹੈ, ਸਿਰਫ ਤੁਸੀਂ ਕਿਰਪਾ ਕਰ ਸਕਦੇ ਹੋ। ਇਸ ਕਰਕੇ ਕਹਿੰਦੇ ਮੇਰਾ ਦੁੱਖ ਸੁੱਖ ਤੁਝ ਹੀ ਪਾਸ, ਮੇਰਾ ਦੁੱਖ ਅਤੇ ਸੁੱਖ ਦੋਵੇਂ। ਇਸ ਲਈ ਕਹਿੰਦੇ ਨੇ ਗੁਰੂ ਨਾਲ ਇਕੱਲਾ ਦੁੱਖ ਨਾ ਸਾਂਝਾ ਕਰ, ਸੁੱਖ ਆਉਂਦਾ ਅਤੇ ਸੁੱਖ ਦੀ ਵੀ ਅਰਦਾਸ ਕਰ। ਸੁੱਖ ਵੀ ਆਪਾਂ ਸਾਂਝਾ ਕਰਨੇ ਆ ਨਾ ਆਪਣੇ ਮਿੱਤਰ ਨਾਲ, ਇਕੱਲਾ ਦੁੱਖ ਨਹੀਂ। ਨਹੀਂ ਤਾਂ ਕਈ ਵਾਰੀ ਆਪਾਂ ਇਕੱਲਾ ਦੁੱਖ ਸਾਂਝਾ ਕਰੀਏ ਅਤੇ ਸੁੱਖ ਵਿੱਚ ਕਿਸੇ ਮਿੱਤਰ ਨੂੰ ਯਾਦ ਨਾ ਕਰੀਏ, ਉਹ ਨਾਰਾਜ਼ ਹੋ ਜਾਂਦਾ। ਉਹ ਕਹਿੰਦਾ ਵੀ ਜਿੱਦਣ ਲੋੜ ਸੀ, ਜਿੱਦਣ ਤੈਨੂੰ ਜ਼ਰੂਰਤ ਸੀ, ਉੱਦਣ ਤਾਂ ਤੂੰ ਮੈਨੂੰ ਯਾਦ ਕਰ ਲਿਆ, ਅੱਜ ਤੈਨੂੰ ਰੱਬ ਨੇ ਕੋਈ ਖੁਸ਼ੀ ਦਿੱਤੀ ਹੈ, ਸੁੱਖ ਦਿੱਤਾ ਹੈ, ਅਤੇ ਸੁੱਖ ਵਿੱਚ ਤੂੰ ਮੈਨੂੰ ਭੁੱਲ ਗਿਆ ਹੈ। ਇਸ ਲਈ ਦੋਵੇਂ ਅਵਸਥਾ ਦੇ ਵਿੱਚ, ਦੁੱਖ ਵਿੱਚ ਵੀ ਅਤੇ ਸੁੱਖ ਵਿੱਚ ਵੀ, ਸਿੱਖ ਗੁਰੂ 'ਤੇ ਟੇਕ ਰੱਖਦਾ ਹੈ। ਕਹਿੰਦੇ ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਫਿਰ ਅੱਗੇ ਉਦਾਹਰਨਾਂ ਦਿੱਤੀਆਂ ਸੇਵਕ ਦੇ ਮਨ ਨੂੰ, ਕਿਉਂਕਿ ਕੁਝ ਮਨ ਐਸਾ ਹੈ ਇਹਨੂੰ ਵਿਚਾਰਾਂ ਜਿਹੜੀਆਂ ਨੇ ਸਟੈਂਡ ਕਰਦੀਆਂ ਨੇ। ਮਨ ਇੱਕ ਐਸੀ ਚੀਜ਼ ਹੈ, ਉਹਨੂੰ ਪ੍ਰਮਾਣ, ਉਦਾਹਰਨਾਂ, ਸ਼ਬਦ ਉਹਨੂੰ ਸਪੋਰਟ ਕਰਦੀਆਂ। ਡਿੱਗੇ ਹੋਏ ਮਨ ਨੂੰ ਡੋਲਦੇ ਨੂੰ ਚਾਰ ਸ਼ਬਦ ਨੇ। ਇੱਕ ਆਦਮੀ ਡਿੱਗਦਾ ਪਿਆ ਬਿਲਕੁਲ ਗਮ ਵਿੱਚ, ਦੁੱਖ ਵਿੱਚ, ਬਸ ਤੁਸੀਂ ਉਹਨੂੰ ਇਹ ਕਹਿ ਦਿਓ ਵੀ ਇਹ ਤਾਂ ਗੱਲ ਹੀ ਕੋਈ ਨਹੀਂ, ਬਸ ਉਹ ਸ਼ਬਦ ਉਹਦੀ ਦਵਾਈ ਬਣ ਜਾਣਗੇ। ਦੂਸਰੇ ਪਾਸੇ ਇੱਕ ਆਦਮੀ ਦਾ ਕੰਮ ਠੀਕ ਚੱਲਦਾ, ਜੇ ਤੁਸੀਂ ਕਹਿ ਦਿਓ ਬਸ ਤੇਰਾ ਤਾਂ ਕਾਰਜ ਵਿੱਚ ਹੀ ਰਹਿ ਗਿਆ, ਉਹ ਸ਼ਬਦ ਉਹਦੇ ਵਾਸਤੇ ਡੋਲਣ ਦਾ ਸਾਧਨ। ਇਸ ਲਈ ਇਹ ਉਦਾਹਰਨਾਂ ਦੇ ਰਹੇ ਨੇ ਹੁਣ ਗੁਰੂ ਸਾਹਿਬ ਕਿ ਸੇਵਕ ਨੂੰ ਦੱਸ ਰਹੇ ਨੇ ਜਿਹੜਾ ਅਰਦਾਸ ਕਰ ਰਿਹਾ। ਸਾਹਿਬ ਕਹਿੰਦੇ ਵਿੱਚੇ ਧਰਤੀ ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਤਰੀਜੈ, ਬੱਕਰੀ ਸਿੰਘ ਇਕਤੈ ਥਾਂ ਰਾਖੇ, ਮਨ ਹਰ ਜਪ ਭਰਮ ਪਉ ਦੂਰ ਕੀਜੈ। ਜਿਹਨੇ ਅਰਦਾਸ ਕੀਤੀ ਹੈ ਕਿ ਕਿਵੇਂ ਮੇਰੀ ਜ਼ਿੰਦਗੀ ਚੱਲੇਗੀ, ਕਿਵੇਂ ਇਹ ਦੁੱਖ ਸੁੱਖ ਲੰਘਣਗੇ, ਉਹਨੂੰ ਕਹਿ ਰਹੇ ਨੇ ਤੂੰ ਕਦੀ ਝਾਤੀ ਪਾ ਕੇ ਵੇਖ, ਜੇ ਮਿੱਟੀ ਦੇ ਵਿੱਚ ਪਾਣੀ ਪਾ ਦਈਏ ਨਾ, ਮਿੱਟੀ ਖਿਲਰ ਜਾਂਦੀ ਹੈ। ਤੁਸੀਂ ਮਿੱਟੀ ਦੀ ਕੰਧ ਹੈ ਉਹਦੇ ਉੱਤੇ ਪਾਣੀ ਸਿੱਟੋ, ਬਸ ਪਾਣੀ ਸਿੱਟੋਗੇ ਸਹਿਜੇ ਸਹਿਜੇ ਗਲ ਕੇ ਡਿੱਗ ਪੈਗੀ। ਪਰ ਕਹਿੰਦੇ ਤੂੰ ਰੱਬ ਦੀ ਸ਼ਕਤੀ ਨੂੰ ਵੇਖ, ਇਸ ਧਰਤੀ ਦੇ ਉੱਤੇ ਤਿੰਨ ਹਿੱਸੇ ਪਾਣੀ ਹੈ ਅਤੇ ਇੱਕ ਹਿੱਸਾ ਮਿੱਟੀ ਹੈ। ਇਹ ਜਿੰਨੀ ਧਰਤੀ ਹੈ ਸਾਰੀ, ਵਿੱਚੇ ਧਰਤੀ ਵਿੱਚੇ ਪਾਣੀ, ਇਹਦੇ ਵਿੱਚ ਚੌਥਾ ਹਿੱਸਾ ਸਿਰਫ ਮਿੱਟੀ ਹੈ, ਤਿੰਨ ਹਿੱਸੇ ਪਾਣੀ ਇਸ ਸਾਰੀ ਧਰਤੀ ਵਿੱਚ। ਕਹਿੰਦੇ ਉਸ ਰੱਬ ਦੀ ਬਰਕਤ ਵੱਲ ਵੇਖ, ਉਹ ਤਿੰਨ ਹਿੱਸੇ ਪਾਣੀ ਹੁੰਦਿਆਂ ਇੱਕ ਹਿੱਸੇ ਮਿੱਟੀ ਨੂੰ ਖੁਰਨ ਨਹੀਂ ਦਿੰਦਾ, ਖਿਲਰਨ ਨਹੀਂ ਦਿੰਦਾ, ਬੰਨ੍ਹ ਕੇ ਰੱਖਦਾ ਹੈ ਨਾ ਉਹਦੀ ਕੋਈ ਬਰਕਤ। ਨਹੀਂ ਤਾਂ ਪਾਣੀ 'ਤੇ ਥੋੜ੍ਹਾ ਪਿਆ ਅਤੇ ਉੱਥੇ ਮਿੱਟੀ ਸਾਰੀ ਖਿਲਰ ਗਈ, ਪਰ ਨਹੀਂ ਖਿਲਰਨ ਦਿੰਦਾ। ਇੰਨਾ ਸਮੁੰਦਰ ਹੈ, ਇੰਨਾ ਪਾਣੀ ਹੈ, ਉਹਨੂੰ ਤੋਰੀ ਫਿਰਦਾ ਆਕਾਸ਼ ਦੇ ਵਿੱਚ। ਕਹਿੰਦੇ ਉਹਦੀ ਸ਼ਕਤੀ ਵੱਲ ਝਾਤੀ ਪਾਓ, ਜੇ ਉਹ ਐਸਾ ਕੁਝ ਕਰ ਸਕਦਾ ਹੈ ਤਾਂ ਫਿਰ ਤਾਂ ਤੇਰੀ ਜ਼ਿੰਦਗੀ ਵਿੱਚ ਤਾਂ ਜੋ ਇਸ ਤਰ੍ਹਾਂ ਦੇ ਕਾਰਜ ਜਿਹੜੇ ਨਾਮੁਮਕਿਨ ਦਿਸਦੇ ਨੇ, ਨਹੀਂ ਹੋਣਗੇ, ਉਹ ਉਹਨਾਂ ਨੂੰ ਵੀ ਕਰਨ ਦੇ ਵਿੱਚ ਅਤੀ ਸਮਰੱਥ ਹੈ। ਵਿੱਚੇ ਧਰਤੀ ਵਿੱਚੇ ਪਾਣੀ, ਧਰਤੀ ਵੀ ਦੇ ਵਿੱਚ ਰੱਖਿਆ ਹੋਇਆ ਪਾਣੀ ਉਹਨੂੰ ਖੋਰਦਾ ਨਹੀਂ। ਵਿੱਚ ਕਾਸ਼ਟ ਅਗਨ ਰਖੀਜੈ, ਕਹਿੰਦੇ ਵੇਖੋ ਜਿੰਨੀਆਂ ਲੱਕੜਾਂ ਨੇ ਉਹਨਾਂ ਦੇ ਵਿੱਚ ਅੱਗ ਉਹਨੇ ਲੁਕਾ ਕੇ ਰੱਖੀ ਹੈ, ਪਰ ਉਹ ਅੱਗ ਲੱਕੜ ਨੂੰ ਸਾੜਦੀ ਨਹੀਂ। ਆ ਜਿੰਨੀ ਲੱਕੜ ਤੁਸੀਂ ਦੇਖ ਰਹੇ ਹੋ, ਇਹਦੇ ਵਿੱਚ ਅੱਗ ਬੰਦ ਕੀਤੀ ਹੋਈ ਹੈ, ਅਗਨੀ ਤੱਤ ਹੈ ਇਹਦੇ ਵਿੱਚ, ਲੱਕੜ ਵਿੱਚ, ਪਰ ਉਹਨੇ ਐਸਾ ਪ੍ਰਬੰਧ ਕੀਤਾ ਵੀ ਇਹ ਅੱਗ ਉਹਨੂੰ ਸਾੜਦੀ ਨਹੀਂ, ਇੱਥੋਂ ਤੱਕ ਕਰ ਦਿੱਤਾ ਹੈ। ਅਤੇ ਸੁੱਕੀ ਲੱਕੜ ਹੈ, ਹਰੇ ਰੁੱਖ ਦੇ ਵਿੱਚ ਵੀ ਅੱਗ ਹੁੰਦੀ ਹੈ, ਪਰ ਉਹਦੇ ਪੱਤੇ ਹਰੇ ਹੁੰਦੇ ਨੇ। ਗੁਰੂ ਸਾਹਿਬ ਨੇ ਉਦਾਹਰਨ ਦਿੱਤੀ ਕਿ ਭੀਤਰ ਅਗਨ ਬਨਸਪਤ ਮੌਲੀ, ਬਨਸਪਤੀ ਵੇਖੋ ਹਰੀ ਹੈ, ਫੁੱਲ ਲੱਗੇ ਹੋਏ ਨੇ ਹਰਿਆ ਵਾਲੇ, ਅਤੇ ਜਦੋਂ ਤੁਸੀਂ ਜੇ ਉਹਦਾ ਟੈਸਟ ਕਰੋ, ਵਿੱਚੋਂ ਖੋਜੋ, ਤਾਂ ਵਿੱਚ ਅੱਗ ਮਿਲੇਗੀ, ਪਰ ਉਹ ਅੱਗ ਉਹਦੇ ਹਰੇ ਪੱਤਿਆਂ ਨੂੰ ਸਾੜਦੀ ਨਹੀਂ। ਕਿਵੇਂ ਦੋ ਚੀਜ਼ਾਂ ਇਕੱਠੀਆਂ ਕਰ ਦਿੱਤੀਆਂ। ਇਹਦਾ ਭਾਵ ਇਹ ਕਹਿ ਰਹੇ ਨੇ ਵੀ ਪਰਮਾਤਮਾ ਨਾਮੁਮਕਿਨ ਨੂੰ ਮੁਮਕਿਨ ਕਰ ਦਿੰਦਾ ਹੈ, ਜਿਹੜੀ ਗੱਲ ਸੋਚਣ ਵਿੱਚ ਨਹੀਂ ਆਉਂਦੀ ਉਹ ਵੀ ਉਹ ਕਰ ਸਕਦਾ ਹੈ। ਭੀਤਰ ਅਗਨ ਬਨਸਪਤ ਮੌਲੀ ਸਾਗਰ ਪੰਡੈ ਪਾਇਆ, ਪੰਡੈ ਦਾ ਅਰਥ ਹੈ ਗਠੜੀ ਬੰਧਣੀ। ਕਹਿੰਦੇ ਤੂੰ ਆਕਾਸ਼ ਵਿੱਚ ਵੇਖ, ਆਕਾਸ਼ ਵਿੱਚ ਅਸੀਂ ਇੱਕ ਕਿਲੋ ਪਾਣੀ ਖਿਲਾਰਨਾ ਹੋਵੇ ਨਾ ਆਕਾਸ਼ ਵਿੱਚ, ਵੀ ਆ ਇੱਕ ਕਿਲੋ ਪਾਣੀ ਆਕਾਸ਼ ਵਿੱਚ ਇਸ ਤਰ੍ਹਾਂ ਖੜਾ ਰਹੇ, ਇੱਕ ਕਿਲੋ ਦੀ ਗੱਲ ਛੱਡੋ, ਇੱਕ ਬੂੰਦ ਵੀ ਨਹੀਂ ਖੜੀ ਹੁੰਦੀ, ਉਸੇ ਵੇਲੇ ਜ਼ਮੀਨ 'ਤੇ ਡਿੱਗ ਪੈ ਗਈ। ਪਰ ਜਿੰਨੇ ਉੱਤੇ ਬੱਦਲ ਫਿਰਦੇ ਨੇ ਇਹਨਾਂ ਵਿੱਚ ਇੰਨਾ ਪਾਣੀ ਹੁੰਦਾ, ਸਮੁੰਦਰ ਤੋਂ ਅੱਧਾ ਪਾਣੀ ਬੱਦਲਾਂ ਵਿੱਚ ਹੁੰਦਾ ਹੈ। ਜਿੰਨਾ ਸਮੁੰਦਰ ਵਿੱਚ ਪਾਣੀ ਹੈ ਨਾ, ਅਰਬਾਂ ਟਨ ਪਾਣੀ ਬੱਦਲਾਂ ਵਿੱਚ ਹੈ। ਹਜ਼ੂਰ ਕਹਿੰਦੇ ਵੇਖ ਉਹਨੂੰ ਕਾਹਦੇ 'ਤੇ ਖਿਲਾਰਿਆ, ਉਹਨੇ ਕਿਹੜੀ ਪੰਡ ਬੱਧੀ, ਪਾਣੀ ਉੱਡਿਆ ਫਿਰਦਾ, ਸਮੁੰਦਰ ਆਕਾਸ਼ ਵਿੱਚ ਉੱਡ ਰਿਹਾ। ਬੜੀ ਹੈਰਾਨੀ ਦੀ ਗੱਲ ਹੈ, ਉਹ ਇੰਨਾ ਸਮਰੱਥ ਹੈ ਕਿ ਸਮੁੰਦਰ ਨੂੰ ਆਕਾਸ਼ ਵਿੱਚ ਉਡਾ ਦਿੰਦਾ ਹੈ, ਇੰਨੇ ਪਾਣੀ ਇੰਨੇ ਵਜ਼ਨ ਨੂੰ, ਇੰਨੀ ਸਮਰੱਥ ਹੈ ਉਹਦੇ ਵਿੱਚ। ਅਸੀਂ ਜਿੰਨਾ ਚਿਰ ਦੇਖਿਆ ਨਹੀਂ ਉਹਨਾਂ ਚਿਰ ਉਹ ਕੁਝ ਵੀ ਨਹੀਂ ਹੈ। ਆ ਛੋਟਾ ਜਿਹਾ ਜਹਾਜ਼ ਅਸੀਂ ਉਡਾਇਆ ਸੀ, ਦੇਖਦੇ ਹਾਂ ਦੇਖੋ ਬੰਦੇ ਦੀ ਕਿੰਨੀ ਕਮਾਲ ਹੈ। ਇਹਦੇ ਨਾਲ ਦੇ ਲੱਖਾਂ ਹੀ ਜਹਾਜ਼ ਉਡਾ ਸਕਦਾ, ਇੰਨਾ ਪਾਣੀ ਇੰਨਾ ਵਜ਼ਨ ਉੱਤੇ ਰੱਖ ਸਕਦਾ। ਸਾਗਰ ਪੰਡੈ ਪਾਇਆ, ਇਸ ਲਈ ਕਹਿੰਦੇ ਕਿ ਵਿੱਚ ਕਾਸ਼ਟ ਅਗਨ ਤਰੀਜੈ, ਬੱਕਰੀ ਸਿੰਘ ਇੱਕ ਤੈ ਥਾਂ ਰੱਖੇ। ਉਹ ਇੰਨਾ ਸਮਰੱਥ ਹੈ ਕਿ ਜੇ ਉਹ ਚਾਹੇ ਤਾਂ ਬੱਕਰੀ ਅਤੇ ਸ਼ੇਰ ਨੂੰ ਇਕੱਠੇ ਰੱਖ ਸਕਦਾ ਇੱਕੋ ਥਾਂ 'ਤੇ। ਸ਼ੇਰ ਦਾ ਸੁਭਾਅ ਬਦਲ ਸਕਦਾ ਕਿ ਉਹ ਬੱਕਰੀ ਨੂੰ ਖਾਏ ਨਾ, ਅਤੇ ਬੱਕਰੀ ਵਿੱਚ ਇੰਨੀ ਨਿਡਰਤਾ ਪੈਦਾ ਕਰ ਸਕਦਾ ਕਿ ਬੱਕਰੀ ਉਹਦੇ ਤੋਂ ਡਰੇ ਨਾ। ਇਹ ਉਹਦੀ ਸਮਰੱਥ ਹੈ। ਬੱਕਰੀ ਸਿੰਘ ਇੱਕ ਤੈ ਥਾਂ ਰੱਖ ਹੈ, ਮਨ ਹਰ ਜਪ ਹੇ ਮੇਰੇ ਮਨ, ਐਸੇ ਵਾਹਿਗੁਰੂ ਨੂੰ ਜਪ ਕੇ ਭਰਮ ਭਉ ਦੂਰ ਕੀਜੈ, ਆਪਣੇ ਮਨ ਦਾ ਭੁਲੇਖਾ ਦੂਰ ਕਰ, ਵੀ ਉਹ ਤੇਰੀ ਸਹਾਇਤਾ ਕਿਵੇਂ ਕਰੇਗਾ। ਅਖੀਰ 'ਤੇ ਕਹਿੰਦੇ ਹਰ ਕੀ ਵਡਿਆਈ ਦੇਖੋ ਸੰਤੋ, ਹਰ ਨਿਮਾਣਿਆ ਮਾਣ ਦਿਵਾਏ। ਉਹਦੀ ਵਡਿਆਈ ਵੱਲ ਝਾਤੀ ਪਾਓ, ਉਹਦੇ ਵੱਲ ਦੇਖੋ। ਉਹ ਨਿਮਾਣੇ ਲੋਕਾਂ ਨੂੰ ਜਿਨ੍ਹਾਂ ਵਿੱਚ ਕੋਈ ਸ਼ਕਤੀ ਨਹੀਂ, ਕੋਈ ਮਾਣ ਨਹੀਂ, ਉਹਨਾਂ ਨੂੰ ਮਾਣ ਬਖਸ਼ਿਸ਼ ਕਰ ਦਿੰਦਾ। ਜਿਉਂ ਧਰਤੀ ਚਰਨ ਤਲੇ 'ਤੇ ਉੱਪਰ ਆਵੇ, ਪਰ ਉਹ ਜਿਹੜੇ ਗੁਰਮੁਖ ਨੇ, ਸਾਧੂ ਜਨ ਨੇ, ਉਹਨਾਂ ਵਿੱਚ ਕੀ ਗੁਣ ਹੈ? ਉਹ ਧਰਤੀ ਵਾਂਗ ਨਿਮਰਤਾ ਵਿੱਚ ਰਹਿੰਦੇ ਨੇ, ਜਿਵੇਂ ਧਰਤੀ ਜਿਹੜੀ ਪੈਰਾਂ ਥੱਲੇ ਰਹਿੰਦੀ ਸਾਰਿਆਂ ਦੇ। ਪਰ ਕਹਿੰਦੇ ਪੈਰਾਂ ਥੱਲੇ ਹੋਣ ਦੇ ਕਾਰਨ ਵੀ, ਭਾਵੇਂ ਉਹ ਸਾਰਿਆਂ ਦੇ ਪੈਰਾਂ ਥੱਲੇ ਹੈ, ਪਰ ਤੁਸੀਂ ਵੇਖੋਗੇ ਉਹ ਮਿੱਟੀ, ਉਹ ਧਰਤੀ ਧੂੜ ਦੇ ਰੂਪ ਵਿੱਚ ਆਕਾਸ਼ ਤੱਕ ਚਲੀ ਜਾਂਦੀ ਹੈ। ਆਕਾਸ਼ ਵੀ ਉਹਦੇ ਨਾਲ ਭਰਿਆ ਜਾਂਦਾ ਹੈ, ਸਿਰ ਤੱਕ ਚਲੀ ਜਾਂਦੀ। ਜਿਉਂ ਧਰਤੀ ਚਰਨ ਤਲੇ ਅਤੇ ਉੱਪਰ ਆਵੇ, ਤਿਉਂ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ। ਜਿਹੜੇ ਗੁਰਮੁਖ ਪਿਆਰੇ ਨੇ, ਸਾਧੂ ਜਨ ਹਨ, ਰੱਬ ਦੇ ਪਿਆਰੇ ਨੇ, ਨਿਮਰਤਾ ਵਿੱਚ ਰਹਿੰਦੇ ਨੇ, ਔਰ ਸਾਰਾ ਜਗਤ ਉਹਨਾਂ ਦੇ ਪੈਰੀ ਪੈਂਦਾ, ਭਾਵ ਉਹਨਾਂ ਅੱਗੇ ਝੁਕਦਾ ਹੈ। ਇਹ ਬਖਸ਼ਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਕਰ ਰਹੇ ਨੇ। ਆਓ ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।